SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਇਸ ਸਾਲ ਦੇਸ਼ ਭਰ ਦੇ ਵਿੱਚ ਆਈਆਂ ਤੀਬਰ ਮੌਸਮੀ ਘਟਨਾਵਾਂ ਤੋਂ ਬਾਅਦ ਭਾਰਤ ਇਸ ਹਫ਼ਤੇ COP30 ਯਾਨੀ ਕਾਨਫਰੰਸ ਆਫ ਪਾਰਟੀ ਸੰਮੇਲਨ ਵਿੱਚ ਉਹਨਾਂ ਦੇਸ਼ਾਂ ਦੇ ਨਾਲ ਸ਼ਾਮਲ ਹੋਵੇਗਾ ਜੋ ਵਿਕਸਿਤ ਰਾਸ਼ਟਰਾਂ ਨੂੰ ਮੌਸਮੀ ਤਬਦੀਲੀ ਦੇ ਪ੍ਰਭਾਵ ਘਟਾਉਣ ਲਈ ਵੱਧ ਆਰਥਿਕ ਸਹਾਇਤਾ ਦੇਣ ਦੀ ਮੰਗ ਕਰ ਰਹੇ ਨੇ। ਪਿਛਲੇ ਸਾਲ ਦੇ COP ਸੰਮੇਲਨ ਵਿੱਚ ਪ੍ਰਤੀਨਿਧੀਆਂ ਨੇ ਵਿਕਾਸਸ਼ੀਲ ਦੇਸ਼ਾਂ ਦੀ ਸਹਾਇਤਾ ਲਈ 2035 ਤੱਕ ਪ੍ਰਤੀ ਸਾਲ 450 ਅਰਬ ਡਾਲਰ ਦੇ ਨਵੇਂ ਵਿੱਤੀ ਟੀਚੇ ਤੇ ਸਹਿਮਤੀ ਜਤਾਈ ਸੀ, ਪਰ ਗਲੋਬਲ ਸਾਊਥ ਯਾਨੀ ਵਿਸ਼ਵ ਦੇ ਦੱਖਣੀ ਦੇਸ਼ਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ ਹੈ। ਡੁੱਬੇ ਹੋਏ ਪੁਲ, ਟੁੱਟੇ ਹੋਏ ਘਰ। ਮਾਜੇਰਾ ਪਿੰਡ ਉੱਤਰਾਖੰਡ ਰਾਜ ਦੇ ਕਈ ਪਿੰਡਾਂ ਵਿੱਚੋਂ ਇੱਕ ਸੀ ਜੋ ਹਾਲ ਹੀ ਦੇ ਮੌਨਸੂਨ ਸੀਜ਼ਨ ਦੌਰਾਨ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਤਬਾਹ ਹੋ ਗਿਆ। ਕਈ ਘਰ ਤਬਾਹ ਹੋ ਗਏ ਅਤੇ 4 ਲੋਕ ਵੀ ਮਾਰੇ ਗਏ। ਰੀਨਾ ਦੇਵੀ ਹੁਣ ਇੱਕ ਵਿਧਵਾ ਹੈ। ਉਸ ਦਾ ਪਤੀ, ਜੋ ਇੱਕ ਉਸਾਰੀ ਮਜ਼ਦੂਰ ਸੀ, ਹੜ੍ਹਾਂ ਦੌਰਾਨ ਮਾਰਿਆ ਗਿਆ।
ਹਾਂ ਜੀ, ਰੂਮ ਕਿਰਾਇਆ ਮੇ ਰਹਤੇ ਥੇ।
We used to live in a rented room. When the water came, we ran towards it in that direction. My husband came here to see what was happening and he didn't return. The mountain came down and he was buried here.
ਹਮ ਲੋਕ ਦਾ ਆਧਾਰ ਕਾਰਡ ਤਾਂ ਸਭ ਪੂਰਾ ਦਬ ਗਿਆ।
ਇਸ ਸਾਲ ਭਾਰਤ ਵਿੱਚ ਤੀਬਰ ਮੌਸਮੀ ਘਟਨਾਵਾਂ ਦੀ ਇੱਕ ਲੜੀ ਵੇਖਣ ਨੂੰ ਮਿਲੀ ਜਿਸ ਦਾ ਅਸਰ ਦੇਸ਼ ਭਰ ਦੇ ਭਾਈਚਾਰਿਆਂ ਤੇ ਪਿਆ ਹੈ। COP30 ਲੀਡਰ ਸਮਿਟ ਵਿੱਚ ਸਰਕਾਰ ਦਾ ਰਾਸ਼ਟਰੀ ਬਿਆਨ ਦਿੰਦੇ ਹੋਏ ਭਾਰਤ ਦੇ ਪ੍ਰਤੀਨਿਧੀ ਦਿਨੇਸ਼ ਭਾਟੀਆ ਨੇ ਦੁਹਰਾਇਆ ਕਿ ਵਿਕਸਿਤ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਦੇ ਨੁਕਸਾਨ ਦੀ ਭਰਪਾਈ ਲਈ ਵੱਧ ਭੁਗਤਾਨ ਕਰਨਾ ਚਾਹੀਦਾ ਹੈ।
ਡਿਵੈਲਪਡ ਕੰਟਰੀਜ਼ ਦੈਟ ਹੈਵ ਡਿਸਪ੍ਰੋਪੋਰਸ਼ਨੇਟਲੀ ਐਪਰੋਪ੍ਰੀਏਟਡ ਦ ਗਲੋਬਲ ਕਾਰਬਨ ਬਜਟ ਮਸਟ ਐਕਸੈਲਰੇਟ ਐਮਿਸ਼ਨ ਰਿਡਕਸ਼ਨਸ ਐਂਡ ਡਿਲੀਵਰ ਦ ਪ੍ਰੋਮਿਸਡ adequate and predictable support. Equitable, predictable and concessional climate finance remains the cornerstone for achieving global climate goals.
ਪਰ ਜਦੋਂ ਕਿ ਵਿਕਾਸਸ਼ੀਲ ਦੇਸ਼ ਅਤੇ ਸੰਯੁਕਤ ਰਾਸ਼ਟਰ ਕਹਿੰਦੇ ਨੇ ਕਿ ਅਮੀਰ ਦੇਸ਼ਾਂ ਨੂੰ ਹੋਰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਉੱਥੇ ਹੀ ਮਾਹਿਰ ਕਹਿੰਦੇ ਨੇ ਕਿ ਅੱਗੇ ਚੱਲ ਕੇ ਗੱਲਬਾਤ ਇੰਨੀ ਸੁਖਾਲੀ ਨਹੀਂ ਰਹੇਗੀ। ਫਿਓਨਾ ਰਾਇਨ ਇੱਕ ਜਲਵਾਯੂ ਨੀਤੀ ਵਿਸ਼ਲੇਸ਼ਕ ਹੈ। ਉਹ ਕਹਿੰਦੀ ਹੈ ਕਿ ਪੈਰਿਸ ਜਲਵਾਯੂ ਸਮਝੌਤੇ ਤੋਂ ਸੰਯੁਕਤ ਰਾਜ ਅਮਰੀਕਾ ਦੇ ਪਿੱਛੇ ਹਟਣ ਅਤੇ ਯੂਰਪ ਵਿੱਚ ਫੌਜੀ ਬਜਟ ਵਧਾਉਣ ਨਾਲ ਜਲਵਾਯੂ ਅਨੁਕੂਲਤਾ ਤੇ ਖਰਚ ਪ੍ਰਭਾਵਿਤ ਹੋਵੇਗਾ।
The NCQG. I couldn't believe how similar their positions were. They might have used different words in their submissions, but they were all saying the same thing, basically no more money, no discussion of definitions, no discussions about what actually climate change is, no discussion to make sure that it's new and additional. They basically kept that, and it seemed to have worked for them in the final analysis. We will see if with the 1.3 if that can be used to get more support from developed countries. It's kind of an open question whether that will be the case in my mind. Extra funding, it's going to be hard without the US. Plus the Europeans are kind of, you know, there's a war in Europe. It's affecting their energy supplies. They've got economic problems. And, you know, the UK has announced that it's reducing its foreign aid, so that's where the most of the climate finance for the $300 billion goal comes from, and to pay for increased military expenditure. So these issues are all sort of making it all look harder.
ਕੋਪ ਸੰਮੇਲਨ ਵਿੱਚ ਪ੍ਰਤੀਨਿਧੀ ਕਈ ਬਾਕੀ ਰਹਿ ਗਏ ਮੁੱਦਿਆਂ ਤੇ ਗੱਲਬਾਤ ਕਰਨਗੇ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਯੋਗਦਾਨ ਕੌਣ ਦੇਵੇ ਅਤੇ ਜਲਵਾਯੂ ਵਿੱਤ ਵਿੱਚ ਕੀ ਗਿਣਿਆ ਜਾਵੇ। ਜਦੋਂ ਕਿ ਭਾਰਤ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਕੁੱਲ ਨਿਕਾਸ ਦੇ ਮਾਮਲੇ ਵਿੱਚ ਵਿਸ਼ਵ ਪੱਧਰ ਤੇ 3 ਸਥਾਨ ਤੇ ਹੈ। ਇਹ ਆਪਣੇ ਆਪ ਨੂੰ ਇੱਕ ਵਿਸ਼ਵ ਜਲਵਾਯੂ ਨੇਤਾ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ 2070 ਤੱਕ ਨੈੱਟ ਜ਼ੀਰੋ ਨਿਕਾਸ ਦਾ ਟੀਚਾ ਰੱਖ ਰਿਹਾ ਹੈ ਅਤੇ ਇਸ ਸਾਲ ਗੈਰ ਜੈਵਿਕ ਬਾਲਣ ਸਰੋਤਾਂ ਤੋਂ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 50% ਪ੍ਰਾਪਤ ਕਰ ਰਿਹਾ ਹੈ। ਪਰ ਜਿੱਥੇ ਭਾਰਤ ਦੀ ਅੰਤਰਰਾਸ਼ਟਰੀ ਮੌਸਮੀ ਨੀਤੀ ਦਲੇਰੀ ਭਰੀ ਹੈ, ਉੱਥੇ ਹੀ ਘਰੇਲੂ ਤੌਰ ਤੇ ਸਰਕਾਰ ਦੀਆਂ ਤਰਜੀਹਾਂ ਤੇ ਸਵਾਲ ਖੜੇ ਹੋ ਰਹੇ ਨੇ। ਇਕੱਲੇ ਉੱਤਰਾਖੰਡ ਰਾਜ ਵਿੱਚ ਇਸ ਸਾਲ ਦੇ ਮਾਨਸੂਨ ਸੀਜ਼ਨ ਤੋਂ ਹੋਏ ਨੁਕਸਾਨ ਦਾ ਅੰਦਾਜ਼ਾ ਘੱਟੋ ਘੱਟ $550 million ਹੈ, ਜੋ ਕਿ ਰਾਜ ਵਿੱਚ ਆਫ਼ਤ ਪ੍ਰਬੰਧਨ ਲਈ ਭਾਰਤ ਦੀ ਰਾਸ਼ਟਰੀ ਸਰਕਾਰ ਵੱਲੋਂ ਮਨਜ਼ੂਰ ਕੀਤੀ ਰਕਮ ਤੋਂ ਲਗਭਗ ਦੁੱਗਣਾ ਹੈ। ਬੇਲੋੜਾ ਸ਼ਹਿਰੀਕਰਨ ਸਮੱਸਿਆ ਵਜੋਂ ਜਾਰੀ ਹੈ, ਜਿੱਥੇ ਘਰ ਵੱਧਦੇ ਹੋਏ ਖਤਰਨਾਕ ਖੇਤਰਾਂ ਵਿੱਚ ਬਣਾਏ ਜਾ ਰਹੇ ਨੇ। ਜਾਣ ਲਈ ਹੋਰ ਕੋਈ ਥਾਂ ਨਾ ਹੋਣ ਕਰਕੇ ਇਹ ਸਭ ਤੋਂ ਗਰੀਬ ਲੋਕ ਹਨ ਜੋ ਨਤੀਜੇ ਭੁਗਤਦੇ ਨੇ। ਹੜ੍ਹ ਵਿੱਚ ਆਪਣੇ ਪਤੀ ਦੀ ਮੌਤ ਅਤੇ ਘਰ ਤਬਾਹ ਹੋਣ ਦੇ 2 ਮਹੀਨੇ ਬਾਅਦ ਰੀਨਾ ਆਪਣੇ ਬੱਚਿਆਂ ਨਾਲ ਸਥਾਨਕ ਪਿੰਡ ਦੇ ਸਕੂਲ ਦੇ ਇੱਕ ਛੋਟੇ ਜਿਹੇ ਕਲਾਸਰੂਮ ਦੇ ਵਿੱਚ ਰਹਿਣ ਲਈ ਮਜਬੂਰ ਹੈ। ਉਸ ਦਾ ਪੁੱਤਰ ਗੌਤਮ ਕਹਿੰਦਾ ਹੈ ਕਿ ਉਹ ਹਰ ਦਿਨ ਨੂੰ ਕਿਸੇ ਤਰ੍ਹਾਂ ਕੱਟ ਰਹੇ ਨੇ।
My school teacher has helped us. There's a village school here. A lady there helped us. She gave us $80.
ਇਸ ਤਰ੍ਹਾਂ ਦੇ ਭਾਈਚਾਰਿਆਂ ਲਈ ਵਿਸ਼ਵ ਨੇਤਾਵਾਂ ਦਾ ਇਹ ਇਕੱਠ ਇੱਕ ਦੂਰ ਦੀ ਦੁਨੀਆ ਹੀ ਜਾਪਦੀ ਹੈ। ਉੱਤਰਾਖੰਡ ਤੋਂ SBS ਨਿਊਜ਼ ਲਈ ਐਰਨ ਫਰਨੈਂਡਿਸ ਦੀ ਇਸ ਰਿਪੋਰਟ ਨੂੰ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਪੇਸ਼ ਕੀਤਾ ਗਿਆ।